ਵਾਹਿਗੁਰੂ ਜੀ ਕੀ
ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ, ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਧਾਮ ਅਸਥਾਨ ਤੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਆਪ ਜੀ ਨੇ ਸਰਵਣ ਕੀਤੇ ਹਨ। ਕੀਰਤਨ ਤੋਂ ਪਰੰਤ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੇ ਵਿਚਾਰ ਸਰਵਣ ਕਰਨ ਲਈ ਸਾਹਿਬ ਦੇ ਪਾਵਨ ਸ਼ਬਦ ਨੂੰ ਵਿਚਾਰਨ ਲਈ ਆਪ ਸਮੂਹ ਮਾਈ ਭਾਈ ਸਰੋਤਾ ਜਨ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਬੈਠੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਪਵਿੱਤਰ ਪਾਵਨ ਸ੍ਰੀ ਮੁੱਖ ਵਾਕ ਦੀ ਸ਼ਬਦ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਇਹ ਪਾਵਨ ਸ਼ਬਦ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਪਣੇ ਪ੍ਰਭੂ ਦੀ ਮਾਲਕ ਦੀ ਸ਼ਰਣ ਵਿੱਚ ਪੈਣ ਦਾ ਪ੍ਰਕਾਰ ਦੱਸੇ ਕਿ ਆਪਣੇ ਪ੍ਰਭੂ ਦੀ ਆਪਣੇ ਠਾਕੁਰ ਦੀ ਸ਼ਰਣ 'ਚ ਕਿਵੇਂ ਪੈਣਾ। ਕੋਈ ਵੀ ਸੰਸਾਰ ਦਾ ਕੰਮ ਹੈ, ਹਰ ਇੱਕ ਕੰਮ ਨੂੰ ਕਰਨ ਦਾ ਕੋਈ ਤਰੀਕਾ ਹੁੰਦਾ, ਹਰ ਇੱਕ ਕੰਮ ਨੂੰ ਕਰਨ ਦੀ ਕੋਈ ਤਰਤੀਬ ਹੁੰਦੀ। ਬੇਤਰਤੀਬ ਜਾਂ ਬੇਤਰੀਕੇ ਨਾਲ ਕੀਤਾ ਗਿਆ ਕੋਈ ਵੀ ਕੰਮ ਕਾਰਗਰ ਨਹੀਂ ਹੁੰਦਾ, ਚਾਹੇ ਉਹ ਦੁਨਿਆਵੀ ਕੰਮ ਹੈ, ਸਮਾਜਿਕ ਕੰਮ ਹੈ ਤੇ ਚਾਹੇ ਉਹ ਧਾਰਮਿਕ ਕੰਮ ਹੈ। ਹਰ ਇੱਕ ਕੰਮ ਨੂੰ ਕਰਨ ਦਾ ਕੋਈ ਨਾ ਕੋਈ ਤਰੀਕਾ ਹੈ, ਤਰਤੀਬ ਹੈ, ਔਰ ਉਸੇ ਤਰੀਕੇ ਨਾਲ ਹੀ ਉਹ ਕੰਮ ਹੋਵੇ ਤੇ ਉਹ ਕੰਮ ਸਫਲਾ ਹੁੰਦਾ, ਲਾਭਦਾਇਕ ਹੁੰਦਾ। ਇੱਥੋਂ ਤੱਕ ਅਸੀਂ ਭੋਜਨ ਖਾਂਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਤੇ ਪ੍ਰਸ਼ਾਦਾ ਛਕਣ ਦਾ ਵੀ ਇੱਕ ਢੰਗ ਹੈ, ਤਰੀਕਾ ਹੈ। ਉਸ ਤਰੀਕੇ ਨਾਲ ਉਹ ਭੋਜਨ ਛਕਿਆ ਜਾਏ ਤੇ ਉਹ ਛਕਿਆ ਹੋਇਆ ਭੋਜਨ ਅੰਮ੍ਰਿਤ ਬਣ ਕੇ ਸਰੀਰ ਨੂੰ ਲੱਗਦਾ, ਤੇ ਜੇ ਬੇਤਰਤੀਬੇ ਢੰਗ ਨਾਲ ਖਾਧਾ ਹੋਇਆ ਭੋਜਨ ਉਹ ਜਾ ਕੇ ਪੇਟ ਵਿੱਚ ਪਚਦਾ ਹੀ ਨਹੀਂ ਹੈ, ਹਜਮ ਹੀ ਨਹੀਂ ਹੁੰਦਾ। ਤੋ ਆਪਣੇ ਮਾਲਕ ਦੀ ਸ਼ਰਨ 'ਚ ਪੈਣ ਦਾ ਤਰੀਕਾ ਕੀ ਹੈ, ਤਰਤੀਬ ਕੀ ਹੈ, ਉਹ ਤਰੀਕਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਦੱਸ ਰਹੇ ਨੇ। ਆਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖਣਾ ਕਰੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। देव गंधारी, अब हम चली ठाकुर पहार।
देव गंधारी राग है, ऊपर सरलेख दे विच जिथे देव गंधारी राग आरंभ हो रहा है, महाराज जी लेखा इन्हे महला चौथा। ये महले चौथे दे सरलेख विच फिर अगे सारे शब्द चल रहे ने, भावें देव गंधारी कला लिखिया पर सरलेख उपर लिखिया, इस करके संकेत है कि देव गंधारी राग विच उचारिया होया ये शब्द धन गुरु रामदास सोढ़ी सुल्तान पातशाह दा शब्द है। श्री गुरु रामदास साहब जी महाराज शब्द उच्चारण करदिया हुक्म करदे ने, अब हम चली ठाकुर पहार। ठाकुर, ठाकुर दा मतलब है स्वामी, ठाकुर दा मतलब है मालक। कईयां क महापुरखां ने ठाकुर दे तीन पदां दे अर्थ कीते, ठा ठहराउण वाला, वो विष्णु है, का करन वाला करता, वो ब्रह्मा है, ते रा रुधर शिव, यानी कि जिस परमात्मा विच तीन शक्तियां ने, पैदा करना, पालना करना, ते संहार करना, उनू कहंदे ने ठाकुर। कई बार महाराज शब्द वरते, तू ठाकरो बैरागरो, मैं जही कण चेरी रहा। अरदास तो पहला रोज पढ़ते हैं, तू ठाकुर तुम पह अरदास, ठाकुर स्वामी मालक। जिहड़ा सारे जगत का स्वामी और सारे जगत का नाथ है, मालक है, उन्हू कहंदे ने ठाकुर स्वामी। हे स्वामी, हे ठाकुर, मैं हुण तेरे चरणा विच हार के टह पई हां, टह पई हां। पहला हर पास्यों जदों भी किते बंदे नूं कोई समस्या आउंदी है, ये हाथ पैर तां बड़े मारदा, कदे सज्जे खब्बे दौड़दा फिरदा, ते अनेकां थावां ते हाथ पैर मारदा है, तो जो सारे पासों हार जाए तो फिर एक दी शरण च पै जांदा, एक दे अधीन हो जांदा। हे प्रभु, हे मालक, मैं सारियां थावां वेख लिया ने, सारियां जगावां वेख लिया, जितनिया देवियां ने, जितने देवते ने, उन्हां देवियां ते देवतियां दे दरवाजे वेख ले, उना दे घर वेख ले, पर जो कुछ मैनू चाहिदा है वो मैनू ना किसे देवी दे दर तो मिलिया ते ना किसे देवते दे। जो मैनू चाहिदा, मैनू की चाहिदा है? हे प्रभु, मैनू मुक्ति चाहिदी है, ते मुक्ति ना किसे देवी कोलों मिलनी है ते ना किसे देवते कोलों मिलनी। ए दे बारे स्पष्ट लफ्जां च सतगुरां ने कहा, तुम कहियत हो आद भवानी, मुक्त की बरिया कहां छपानी। मुक्ति नहीं दे सकते, आद भवानी ईश्वरी तां कहा जांदा है, पर मोक्ष नहीं दे सकती, मुक्ति नहीं दे सकती। शक्ति तो उहदे विच है पर वो मुक्ति नहीं दे सकती, ना कोई देवी मुक्ति दे सकती है ते ना ही कोई देवता। खुद देवते भी मुक्ति लोड़दे ने, वो भी चाहते ने असी मुक्त हो जाइए, मुक्ति वो आप भी चाहते। इस करके हे प्रभु, सारिया थावां नू वेखण तो बाद, कली कली जगह नू कोखण तो बाद, हुण मैं हार के हर पास्यों हार के तुहाडी शरण चा पिया। हुण मैं अपने ठाकुर स्वामी दी शरण च हार के पै गए, हार के। हार के टैण दा मतलब है भी हुण मैं कुछ करन जोगा नहीं रहा, मेरे तो हुण कुछ भी करन दी ताकत नहीं है, कुछ भी करन दी समर्था नहीं है। हे प्रभु, ना मैं जप कर सकदा, ना मैं तप कर सकदा, ना मैं संजम रख सकदा, ना मैं मर्यादा रख सकदा, ना मैनू कोई चंगा कर्म आउंदा, ना कोई धर्म आउंदा है। महाराज बस मैं हुण तेरी शरण विच। किवें जी शरण विच? महाराज जी कहिंदे जप तप संजम धर्म ना कमाया, सेवा साध ना जानिया, हर राया कहो नानक हम नीच कर्मा, शरण परे की रखो शर्म। महाराज तुहाडी शरण च, हुण रख लो। फिर एक थां ते महाराज जी कहिंदे ने रूपहीन बुद्ध बलहीनी, मोहे परदेसन दूर ते आई, नाहिन दर्भ ना जोबन माथी, मोहे अनाथ की करो समाई। हे प्रभु, ना मेरे कोल मेरा चंगा रूप, ना मेरी चंगी कुल, ना मेरे कोल धन, ना मेरे ते जवानी, कृपा करो मैं तुहाडी शरण चा ते तुसी कृपा करके मैनू रख लो, रख। हे ठाकुर, हे स्वामी, मैं तुहाडे पावन पवित्र चरणां दी शरण विच आके टै पई हां।
जब हम शरण प्रभु की आई, राख प्रभु पावे मार।
जदों मैं अपने प्रभु दी शरण विच ही आ गई, ते हुण मेरा प्रभु भवे रखे ते भवे मारे ओदी मर्जी। इनू कहिंदे ने शरण च पैना, समर्पण हो जाना। गल्लां आपां सारे बड़ियां करदे आं जी, असीं गुरु नूं मत्था रोज टेकदे आं। मत्था टेकण दा मतलब समझा रहे ने गुरु रामदास साहिब। आ नमस्कार करन वालिओ, गुरु नूं नमस्कार करन दा तरीका दस रहे ने कि जदों सतगुरां नूं नमस्कार करनी उदों ये भाव मैं टै पई आं तुहाडे दर ते हार के, ते हुण तुसीं भावें रखो ते भावें मारो ये तुहाडी मर्जी। जदों अपने मालक दी शरण विच ही आ गई, ते हुण मेरा मालक भावें रखे ते भावें मारे उहदी मर्जी है, भावें रखे ते भावें मारे, ये तां उहदी मर्जी है ना। सेवक दा काम सिर्फ इतना है, सेवक बन के दास बन के अपने मालक दे चरणा च समर्पण हो जाए, समर्पण हो जाए। पर दुआई है रब दी, समर्पण हुंदा नहीं। करना चाहते हां समर्पण, पर समर्पण कर नहीं पाते। फिर मैं मेरी जाग पैंदी है, ममता फिर भी जाग पैंदी है, किते एक फुलां दी माला भी लिया के सतगुरां नूं भेट कीती होवे, ममता उहदे ते भी आ जांदी, आ फुल मेरे पेटा कीते हुए मैं दित्ते। अपना आप समर्पण करन दी गल तां बड़ी दूर दी है, जे किते फुलां दी माला भी समर्पण कीती है, भेट कीती, ते उहदे ते भी मैं लग जांदी। मैं तो अक्सर वेखदा कई सज्जणा नूं लड़दियां होया प्रबंधकां नाल, जिहड़ा रुमाला अज तो 2 महीने पहला मैं चढ़ाया सी, जिहड़ा चंदोआ मैं चढ़ाया सी, ਤੁਸੀਂ ਉਹ ਕਿਉਂ ਨਹੀਂ ਲਾਇਆ, ਉਹ ਕਿੱਥੇ ਕੀਤਾ, ਕਿਤੇ ਵੇਚ ਤਾਂ ਨਹੀਂ ਦਿੱਤਾ? ਇੱਦਾਂ ਦੇ ਸਵਾਲ ਕਰਨਗੇ। ਮੇਰੇ ਵਾਲਾ ਰੁਮਾਲਾ ਲਾਓ ਜਿਹੜਾ ਮੈਂ ਦਿੱਤਾ, ਮੈਂ ਕਿੱਥੇ ਹੈ ਸਮਰਪਣ? ਸਮਰਪਣ ਕਿੱਥੇ ਹੈ? ਸਮਰਪਣ ਤਾਂ ਇਹ ਸੀ, ਜੋ ਚੀਜ਼ ਇੱਕ ਵਾਰੀ ਸਮਰਪਣ ਕਰ ਦਿੱਤੀ ਹੈ ਉਹ ਹੁਣ ਗੁਰੂ ਦੀ ਹੈ, ਗੁਰੂ ਕੋਲ ਪ੍ਰਵਾਨ ਹੈ। ਹੁਣ ਉਹਦੇ ਤੇ ਦੁਬਾਰਾ ਤੂੰ ਕਹੇ ਵੀ ਮੇਰੀ ਵਸਤੂ ਹੈ ਜਾਂ ਮੇਰਾ ਰੁਮਾਲਾ ਹੈ ਜਾਂ ਮੈਂ ਇਹ ਚੀਜ਼ ਭੇਟ ਕੀਤੀ ਹੈ ਤੇ ਫਿਰ ਤੇਰੀ ਬੇਵਕੂਫੀ ਹੈ, ਇਹਦੇ ਤੋਂ ਇਲਾਵਾ ਹੋਰ ਕੁਝ ਨਹੀਂ। ਸਵਾ ਲੱਖ ਰੁਪਈਆ ਖਰਚ ਕੇ ਅਫਗਾਨਿਸਤਾਨ ਦੇ ਇਲਾਕੇ ਤੋਂ ਘੋੜਿਆਂ ਦੀ ਲੱਗੀ ਹੋਈ ਮੰਡੀ ਵਿੱਚੋਂ ਇੱਕ ਬੜਾ ਕੀਮਤੀ ਘੋੜਾ ਖਰੀਦ ਕੇ 125,000 ਰੁਪਈਆ ਉਹਨਾਂ ਸਮਿਆਂ ਵਿੱਚ, ਤੇ ਉਹ ਸਮਾਂ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਸਨ। 125,000 ਰੁਪਈਆ ਖਰਚ ਕੇ ਘੋੜਾ ਖਰੀਦਿਆ ਤੇ ਘੋੜੇ ਤੇ ਪੁਰਾਣਾ ਜਿਹਾ ਕੱਪੜਾ ਪਾ ਲਿਆ ਵੀ ਰਸਤੇ 'ਚ ਕੋਈ ਵੇਖ ਕੇ ਲਾਲਚੀ ਨਾ ਹੋ ਜਾਏ। ਉਹ ਘੋੜਾ ਲੈ ਕੇ ਚੱਲ ਕੇ ਜਦੋਂ ਲਾਹੌਰ ਦੇ ਨੇੜੇ ਪਹੁੰਚਿਆ, ਸ਼ਾਹਜਹਾਨ ਦੇ ਸਿਪਾਹੀਆਂ ਨੇ ਵੇਖ ਲਿਆ, ਇਤਨਾ ਕੀਮਤੀ ਘੋੜਾ। ਉਹ ਘੋੜਾ ਖੋਹ ਕੇ ਬਾਦਸ਼ਾਹ ਕੋਲ ਲੈ ਗਿਆ, ਬਥੇਰੀਆਂ ਮਿੰਨਤਾਂ ਕੀਤੀਆਂ, ਇਹ ਘੋੜਾ ਮੈਂ ਸਤਿਗੁਰਾਂ ਲਈ ਲਿਆਇਆ, ਪਰ ਉਹ ਨਹੀਂ ਮੰਨਿਆ। ਸਿੱਖ ਗੁਰੂ ਚਰਨਾਂ ਚ ਆ ਕੇ ਰੋ ਰੋ ਕੇ ਘਿੱਗੀਆਂ ਬੰਨ ਦਿੱਤੀਆਂ ਤੇ 6ਵੇਂ ਪਾਤਸ਼ਾਹ ਕਹਿੰਦੇ, ਸਿੱਖਾ ਤੂੰ ਜਦੋਂ ਘਰੋਂ ਲੈ ਕੇ ਤੁਰਿਆ ਸੀ ਉਦੋਂ ਹੀ ਸਾਡੇ ਕੋਲ ਪਹੁੰਚ ਗਿਆ, ਇਹ ਫਿਕਰ ਮਤ ਕਰ ਵੀ ਉਹ ਘੋੜਾ ਸਾਡੇ ਕੋਲ ਆਇਆ ਨਹੀਂ, ਪਹੁੰਚ ਗਿਆ, ਸਾਡੇ ਕੋਲ ਪਹੁੰਚ ਗਿਆ। ਭਾਵੇਂ ਬਾਦਸ਼ਾਹ ਲੈ ਗਿਆ ਖੋ ਕੇ, ਪਰ ਤੇਰੇ ਵੱਲੋਂ ਕੀਤਾ ਹੋਇਆ ਭੇਟ ਸਾਡੇ ਕੋਲ ਪਹੁੰਚ ਚੁੱਕਾ। ਅੱਜ ਦਾ ਸਿੱਖ ਹੁੰਦਾ ਤੇ ਉਹਨੇ ਕਹਿਣਾ, ਮਹਾਰਾਜ ਜੇ ਪਹੁੰਚ ਗਿਆ ਤੇ ਵਿਖਾਓ ਕਿੱਥੇ ਹੈ, ਚੜ ਕੇ ਵਿਖਾਓ ਮੈਨੂੰ ਘੋੜੇ ਤੇ। ਉਹਨੇ ਆਖਿਆ, ਮਹਾਰਾਜ ਜੇ ਪਹੁੰਚ ਗਿਆ ਮੇਰੀ ਸੇਵਾ ਲੇਖੇ ਲੱਗ ਗਈ ਹੈ, ਬਸ ਮੈਨੂੰ ਇੰਨੇ ਨਾਲ ਹੀ ਸੰਤੁਸ਼ਟੀ ਹੈ। ਸਮਰਪਣ ਤਾਂ ਇਹ ਹੈ, ਇਹ ਸਮਰਪਣ ਨਹੀਂ ਹੈ ਕਿ ਕੋਈ ਵਸਤੂ ਦੇਣ ਤੋਂ ਬਾਅਦ ਤੁਸੀਂ ਫਿਰ ਵੀ ਉਹਦੇ ਤੇ ਆਪਣੀ ਮੈਂ ਰੱਖੀ ਬੈਠੋ, ਫਿਰ ਵੀ ਉਹਦੇ ਤੇ ਆਪਣੀ ਮਮਤਾ ਲਾਈ ਬੈਠੋ, ਮੇਰੀ ਹੈ, ਮੈਂ ਇਹ ਚੀਜ਼ ਭੇਟ ਕੀਤੀ ਹੈ। ਸਮਰਪਣ ਦਾ ਮਤਲਬ ਹੈ ਜਦੋਂ ਆਪਣਾ ਆਪ ਸਭ ਕੁਝ ਸਮਰਪਣ ਹੀ ਕਰ ਦਿੱਤਾ, ਹੁਣ ਮੇਰਾ ਪ੍ਰਭੂ ਭਾਵੇਂ ਰੱਖੇ ਤੇ ਭਾਵੇਂ ਮਾਰੇ, ਇਹ ਉਹਦੀ ਮਰਜ਼ੀ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਦੋਂ ਮੈਂ ਆਪਣੇ ਪ੍ਰਭੂ ਦੀ ਸ਼ਰਨ ਵਿੱਚ ਹੀ ਆ ਗਈ ਤੇ ਫਿਰ ਕਹਿੰਦੇ, ਰਾਖ ਪ੍ਰਭੂ ਭਾਵੇਂ ਮਾਰ, ਹੇ ਪ੍ਰਭੂ ਹੁਣ ਭਾਵੇਂ ਰੱਖ ਤੇ ਭਾਵੇਂ ਮਾਰ, ਇਹ ਤੇਰੀ ਮਰਜ਼ੀ ਹੈ, ਤੇਰੀ ਇੱਛਾ ਹੈ, ਕਿਉਂਕਿ ਮੈਂ ਹੁਣ ਤੇਰੇ ਦਰ ਤੇ ਟਹਿ ਪਈ ਆ। ਅਬ ਹਮ ਚਲੀ ਠਾਕੁਰ ਪਹਾਰ, ਅਬ ਹਮ ਚਲੀ ਠਾਕੁਰ ਪਹਾਰ, ਹਮ ਚਲੀ ਠਾਕੁਰ ਪਹਾਰ, ਅਬ ਹਮ ਚਲੀ ਠਾਕੁਰ ਪਹਾਰ, ਅਬ ਹਮ ਚਲੀ ਠਾਕੁਰ ਪਹਾਰ, ਅਬ ਹਮ ਚਲੀ ਠਾਕੁਰ ਪਹਾਰ, ਹਮ ਚਲੀ ਠਾਕੁਰ ਪਹਾਰ, ਅਬ ਹਮ ਚਲੀ ਠਾਕੁਰ ਪਹਾਰ। ਮੈਂ ਆਪਣੇ ਠਾਕੁਰ ਪ੍ਰਭੂ ਦੇ ਚਰਨਾਂ ਦੀ ਸ਼ਰਨ ਚ ਟਹਿ ਪਈ ਹਾਂ। ਮੇਲ ਲਹੂ ਦਿਆਲ ਟਹਿ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ ਪਰਮਤ ਬੋਹਾਰਿਆ। ਮੇਲ ਲਹੋ ਦਿਆਲ ਟਹਿ ਪਏ ਦੁਆਰਿਆ। ਮਹਾਰਾਜ ਮੇਲ ਲੋ, ਰੱਖ ਲੋ, ਹੁਣ ਚਾਹੇ ਰੱਖੋ ਚਾਹੇ ਮਾਰੋ, ਮੇਰੀ ਸਿਰਦਰਦੀ ਕੋਈ ਨੀ। ਜਦੋਂ ਮੇਰਾ ਹੁਣ ਮੇਰੇ ਚ ਕੁਝ ਹੈ ਹੀ ਨਹੀਂ, ਸਭ ਕੁਝ ਹੀ ਸਮਰਪਣ ਕਰ ਦਿੱਤਾ, ਤੇ ਨਾਲੇ ਮੇਰਾ ਮੇਰੇ ਚ ਹੈ ਵੀ ਕੀ ਹੈ, ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ, ਮੇਰਾ ਮੇਰਾ ਹੈ ਵੀ ਹੈ ਹੀ ਤੇਰਾ। ਤੇ ਹੁਣ ਪ੍ਰਭੂ ਜੀ ਭਾਵੇਂ ਰੱਖੋ ਤੇ ਭਾਵੇਂ ਮਾਰੋ,
ਰਹਾਉ ਲੋਕਨ ਕੇ ਚਤੁਰਾਏ ਉਪਮਾ, ਤੇ ਬੈਸੰਤਰ ਜਾਰ।
ਆ ਜਿਹੜੇ ਲੋਕ ਨੇ ਨਾ, ਲੋਕਾਂ ਦੀਆਂ ਜਿਹੜੀਆਂ ਚਤੁਰਾਈਆਂ ਤੇ ਚਤੁਰਾਈਆਂ ਨਾਲ ਕੀਤੀਆਂ ਉਪਮਾਵਾਂ ਨੇ ਨਾ, ਇਹਨੂੰ ਅੱਗ ਚ ਸਾੜਦੇ ਕਿਸੇ ਕੰਮ ਦੀਆਂ ਨੇ ਤੇਰੇ। ਦੁਨੀਆਂ ਕੀਆਂ ਵਡਿਆਈਆਂ ਕਬ ਨੇ ਆਵੈ ਕਾਮ, ਤੇਰੇ ਕਿਸੇ ਕੰਮ ਨੀ ਆਉਣੀ ਇਹਨਾਂ ਦੀ ਚਤੁਰਾਈ ਤੇ ਇਹਨਾਂ ਦੀ ਉਪਮਾ। ਦੂਜਾ ਅਰਥ, ਗੌਣ ਅਰਥ, ਵਿਦਵਾਨਾਂ ਮਹਾਂਪੁਰਖਾਂ ਦੇ ਅਨੁਭਵ ਵਿੱਚ ਇਸ ਤਰ੍ਹਾਂ ਵੀ ਆਉਂਦਾ ਹੈ ਕਿ ਲੋਕਾਂ ਦੀ ਜਿਹੜੀ ਉਪਮਾ ਕੀਤੀ ਹੋਈ ਹੁੰਦੀ ਹੈ ਉਹ ਚਤੁਰਾਈ ਨਾਲ ਕੀਤੀ ਹੁੰਦੀ, ਚਤੁਰਾਈ ਨਾਲ ਕੀਤੀ ਉਪਮਾ। ਚਤੁਰਾਈ ਨਾਲ ਕੀਤੀ ਉਪਮਾ ਦਾ ਕੀ ਮਤਲਬ ਹੈ ਕਿ ਮੂੰਹ ਤੇ ਤਾਂ ਕਹਿੰਦੇ ਜੀ ਵਾਹ ਕਮਾਲ ਹੈ, ਕਮਾਲ ਦੇ ਆਦਮੀ ਹੋ ਤੁਸੀਂ, ਕਮਾਲ ਦਾ ਗੁਣ ਹੈ ਤੇਰਾ, ਕਮਾਲ ਦੀ ਸੂਰਤ ਹੈ ਤੇਰੀ, ਕਮਾਲ ਦੇ ਸ਼ਕਲ ਹੈ ਤੇਰੀ, ਕਮਾਲ ਦੇ ਪਾਏ ਨੇ ਤੂੰ ਕੱਪੜੇ, ਕਮਾਲ ਦੀ ਜੁੱਤੀ ਪਾਈ ਹੋਈ ਹੈ, ਕਮਾਲ ਦੀ ਪੱਗ ਬੱਧੀ ਹੋਈ ਹੈ, ਕਮਾਲ ਹੀ ਹੈ। ਘੁੰਮ ਕੇ ਜਾਂਦਾ ਹੈ ਤੇ ਪਿੱਠ ਪਿੱਛੋਂ ਕਹਿੰਦਾ ਇਹਦੇ ਜਿਹਾ ਨੀਚ ਕੋਈ ਨਹੀਂ, ਇਹਦੇ ਜਿਹਾ ਭੈੜਾ ਆਦਮੀ ਕੋਈ ਨਹੀਂ ਸੰਸਾਰ ਚ ਹੋਣਾ। ਜਿੰਨੀਆਂ ਬੁਰਿਆਈਆਂ, ਜਿੰਨੇ ਔਗਣ, ਜਿੰਨੇ ਖੋਟ, ਸਾਰੇ ਇਹਦੇ ਵਿੱਚ ਹੀ ਨੇ। ਇਹਨੂੰ ਕਹਿੰਦੇ ਨੇ ਚਤੁਰਾਈ ਨਾਲ ਕੀਤੀ ਹੋਈ ਉਪਮਾ। ਅਕਸਰ ਰਾਜਨੀਤਿਕਾਂ ਦੀਆਂ ਸਟੇਜਾਂ ਵੀ ਲੱਗਦੀਆਂ ਨੇ, ਰਾਜਨੀਤਿਕ ਆਦਮੀਆਂ ਦੀਆਂ ਸਟੇਜਾਂ ਵੀ ਲੱਗਦੀਆਂ ਨੇ। ਉਹਨਾਂ ਰਾਜਨੀਤਿਕ ਸਟੇਜਾਂ ਦੇ ਉੱਤੇ ਰਾਜਨੀਤੀ ਦੇ ਵੱਡੇ ਜਿਹੜੇ ਅਹਿਲਕਾਰ ਨੇ, ਕੁਰਸੀਆਂ ਦੇ ਮਾਲਕ ਨੇ, ਉਹਨਾਂ ਤੋਂ ਪਹਿਲਾਂ ਉਹਨਾਂ ਦੇ ਚਮਚੇ ਬੋਲਦੇ, ਚਮਚੇ ਬੋਲਦੇ। ਔਰ ਉਹ ਜਦੋਂ ਬੋਲਦੇ ਨੇ ਤੇ ਸਿਫਤਾਂ ਦੇ ਪੁਲ ਬੰਨਦੇ ਚਲੇ ਜਾਂਦੇ ਨੇ, ਹਾਲਾਂਕਿ ਉਹਨਾਂ ਨੂੰ ਪਤਾ ਹੈ ਅਸੀਂ ਜੋ ਕਹਿ ਰਹੇ ਹਾਂ ਸਭ ਕੁਝ ਝੂਠ ਹੈ, ਸਭ ਕੁਝ ਝੂਠ ਹੀ ਹੈ, ਜੋ ਕਹਿ ਰਹੇ ਹਾਂ ਸਭ ਕੁਝ ਝੂਠ। ਪਰ ਉਪਮਾ ਕਰ ਰਹੇ ਹੁੰਦੇ ਨੇ, ਪਰ ਜਦੋਂ ਕਿਤੇ ਉਹਨਾਂ ਵਿੱਚੋਂ ਇੱਕ ਅੱਧੇ ਨੂੰ ਪਾਸੇ ਕਰਕੇ ਪੁੱਛੀਏ ਨਾ ਕਿ ਜਿਸ ਦੀ ਉਪਮਾ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਵਿਅਕਤੀ ਹੈ, ਕਹਿੰਦਾ ਇਹਦੇ ਵਰਗਾ ਨੀਚ ਆਦਮੀ ਕੋਈ ਨਹੀਂ, ਕਿਤੇ ਮਰ ਜਾਏ ਤੇ ਸਾਡੇ ਦੁਨੀਆ ਦਾ ਭਲਾ ਹੋ ਜਾਏ, ਸਮਾਜ ਦਾ ਭਲਾ ਹੋ ਜਾਏ। ਇਹਨੂੰ ਕਹਿੰਦੇ ਨੇ ਚਤੁਰਾਈ ਨਾਲ ਕੀਤੀ ਹੋਈ ਉਪਮਾ, ਚਤੁਰਾਈ ਨਾਲ। ਦੋ ਵਿਅਕਤੀ ਸੀ, ਇੱਕ ਨੇ ਕਿਹਾ ਚੱਲ ਸੱਜਣਾ ਤੈਨੂੰ ਵਿਆਹ ਵਿਖਾ ਲਿਆ ਵਾ, ਉਹਨੇ ਆਖਿਆ ਵੀ ਮੇਰੇ ਕੋਲ ਤਾਂ ਕੱਪੜੇ ਕੋਈ ਨੀ ਆਪਣੇ ਵਧੀਆ ਚੱਜ ਦੇ, ਕਹਿੰਦਾ ਕੋਈ ਨੀ ਮੇਰੇ ਪਾ ਲੈ। ਉਹਨੇ ਆਪਣੇ ਵਧੀਆ ਕੱਪੜੇ ਉਹਨੂੰ ਦੇ ਦਿੱਤੇ, ਪਰਮੇਸ਼ਰ ਵੱਲੋਂ ਜਿਹੜੇ ਕੱਪੜੇ ਉਹਨੂੰ ਦਿੱਤੇ ਉਹਨੂੰ ਫੱਬੇ ਹੀ ਬੜੇ, ਆਪਣੇ ਕੱਪੜੇ ਉਹਦੇ ਸਾਹਮਣੇ ਦੇ ਫਿੱਕੇ ਜੇ ਪੈ ਗਏ ਪ੍ਰਤੀਤ ਹੋ। ਜਦੋਂ ਚੱਲਿਆ ਤੇ ਅੱਗੇ ਕੋਈ ਵਿਅਕਤੀ ਮਿਲਿਆ, ਕਹਿੰਦਾ ਜੀ ਇਹ ਮੇਰਾ ਮਿੱਤਰ ਹੈ, ਬੜਾ ਵਧੀਆ ਇਨਸਾਨ ਹੈ, ਬੜਾ ਨੇਕ ਇਨਸਾਨ ਹੈ, ਕੱਪੜੇ ਮੇਰੇ ਨੇ, ਜਿਹੜੇ ਕੱਪੜੇ ਨੇ ਮੇਰੇ ਨੇ। ਉਹਨੂੰ ਬੜਾ ਗੁੱਸਾ ਲੱਗਾ ਵੀ ਨਾਲੇ ਉਪਮਾ ਕਰਦਾ ਨਾਲੇ ਨਿੰਦਾ ਵੀ ਕਰੀ ਜਾਂਦਾ ਵੀ ਜਿਹੜੇ ਬੰਦਾ ਨੇਕ ਇਨਸਾਨ ਹੈ ਇਹਦੇ ਕੋਲ ਆਪਣੇ ਪਾਉਣ ਨੂੰ ਕੱਪੜੇ ਵੀ ਕੋਈ ਨਹੀਂ। ਉਹਨੇ ਸ਼ਿਕਾਇਤ ਵੀ ਕੀਤੀ, ਸ਼ਿਕਵਾ ਵੀ ਕੀਤਾ, ਕਹਿੰਦਾ ਤੂੰ ਕਿਹੋ ਜਿਹਾ ਮਿੱਤਰ ਹੈ, ਬੇਇੱਜ਼ਤੀ ਕਰ ਰਿਹਾ ਮੇਰੀ, ਕਹਿੰਦਾ ਚੱਲ ਮਾਫ ਕਰੀ। ਅੱਗੇ ਗਿਆ, ਅੱਗੇ ਜਾ ਕੇ ਫਿਰ ਕਿਸੇ ਦੋ ਚਾਰ ਵਿਅਕਤੀਆਂ ਨੂੰ ਮਿਲਿਆ, ਕਹਿੰਦਾ ਜੀ ਇਹ ਮੇਰਾ ਮਿੱਤਰ ਹੈ, ਬੜਾ ਵਧੀਆ ਇਨਸਾਨ ਹੈ, ਬੜਾ ਨੇਕ ਇਨਸਾਨ ਹੈ, ਪਰ ਜਿਹੜੇ ਨੇ ਕੱਪੜੇ ਪਾਏ ਨੇ ਇਹਨਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਕਹਿੰਦੇ ਵੀ ਇਹ ਕਿਉਂ? ਕਹਿੰਦਾ ਉਹ ਮੇਰੇ ਨੇ। ਤੀਜੀ ਥਾਂ ਤੇ ਕਹਿੰਦਾ ਜੀ ਮੈਂ ਕੱਪੜਿਆਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਨਾਲੇ ਉਪਮਾ ਵੀ ਹੋ ਰਹੀ ਹੈ ਨਾਲੇ ਨਿੰਦਾ ਵੀ ਹੋ ਰਹੀ ਹੈ। ਕਈ ਵਿਅਕਤੀ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਮਿਲਦੇ ਨੇ, ਅਕਸਰ ਸਾਨੂੰ ਵੀ ਮਿਲਦੇ ਨੇ। ਬੜੇ ਸੁੰਦਰ ਪ੍ਰਵਚਨ ਹਨ, ਬੜੀ ਸੁੰਦਰ ਕਥਾ ਹੈ, ਬੜਾ ਸੁੰਦਰ ਬੋਲਦੇ ਹੋ, ਤੇ ਫਿਰ ਸਮਝ ਆ ਜਾਂਦੀ ਹੈ, ਦਿਮਾਗ ਵਿੱਚ ਇੱਕ ਗੱਲ ਖਟਕਣ ਲੱਗ ਪੈਂਦੀ ਹੈ। ਜਦੋਂ ਇਹ ਗੱਲਾਂ ਦੋ ਚਾਰ ਵਾਰੀ ਉਹ ਕਹਿੰਦੇ ਨੇ ਤੇ ਬਾਅਦ ਵਿੱਚ ਇੱਕ ਸ਼ਬਦ ਵਰਤਦੇ ਨੇ ਪਰ ਜਦੋਂ ਕਹਿੰਦੇ ਨੇ ਨਾ ਪਰ, ਉਦੋਂ ਸਮਝ ਆ ਜਾਂਦੀ ਹੈ ਉਪਮਾ ਨਹੀਂ ਕਰ ਰਹੇ, ਬੇਇੱਜ਼ਤੀ ਕਰਨ ਵਾਸਤੇ ਆਏ ਨੇ, ਨਿਰਾਦਰ ਕਰਨ ਵਾਸਤੇ ਆਏ। ਪਰ ਆਹ ਗੱਲ ਠੀਕ ਨਹੀਂ ਹੈ। ਇਹਨੂੰ ਕਹਿੰਦੇ ਨੇ ਚਤੁਰਾਈ ਸਹਿਤ ਕੀਤੀ ਹੋਈ ਉਪਮਾ, ਨਾਲੇ ਉਪਮਾ ਵੀ ਕਰੀ ਜਾਣੀ, ਨਾਲੇ ਮਾੜਾ ਵੀ ਕਹੀ ਜਾਣਾ, ਚੰਗਾ ਵੀ ਕਹੀ ਜਾਣਾ ਤੇ ਮਾੜਾ ਵੀ ਕਹੀ ਜਾਣਾ। ਇਹੋ ਜਿਹੀ ਦੁਨੀਆਂ ਦੀ ਚਤੁਰਾਈ ਵਾਲੀ ਉਪਮਾ ਤੁਹਾਡੀ ਕਿੰਨਾ ਕੁ ਕੀ ਸਵਾਰੇਗੀ, ਕਿੰਨਾ ਕੁ ਕੀ ਕੰਮ ਸਵਾਰੇਗੀ। ਤੇ ਗੁਰੂ ਅਰਜਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਭਾਈ ਜਿਹੜੀ ਇਹੋ ਜਿਹੀ ਉਪਮਾ ਹੈ ਨਾ, ਉਹਨੂੰ ਅੱਗ ਚ ਸਾੜ ਦੇ। ਦੁਨੀਆਂ ਵੱਲੋਂ ਜਿੰਨੀ ਉਪਮਾ ਤੇਰੀ ਕੀਤੀ ਜਾਂਦੀ ਹੈ, ਕਹੀ ਜਾਂਦੀ ਹੈ, ਅੱਗ ਚ ਸਾੜ ਦੇ। ਨਾਲੇ ਤੁਹਾਡੇ ਮੂੰਹ ਤੇ ਤੁਹਾਡੀ ਉਪਮਾ ਕਰਨ ਵਾਲਾ ਵਿਅਕਤੀ ਤੁਹਾਡਾ ਕਦੇ ਹੀ ਮਿੱਤਰ ਨਹੀਂ ਹੋ ਸਕਦਾ, ਕਦੇ ਹੀ। ਰਾਜਨੀਤੀ ਇਹੀ ਕਹਿੰਦੀ ਹੈ, ਚਾਣਕਿਆ ਇਹੀ ਕਹਿੰਦਾ, ਜਿਹੜਾ ਤੁਹਾਡੇ ਮੂੰਹ ਤੇ ਤੁਹਾਡੀ ਉਪਮਾ ਕਰ ਰਿਹਾ, ਜ਼ਰੂਰੀ ਨਹੀਂ ਉਹ ਤੁਹਾਡਾ ਮਿੱਤਰ ਹੋਵੇ, ਤੇ ਜਿਹੜਾ ਤੁਹਾਡੇ ਮੂੰਹ ਤੇ ਤੁਹਾਡੀਆਂ ਕਮੀਆਂ ਦੱਸ ਰਿਹਾ, ਜ਼ਰੂਰੀ ਨਹੀਂ ਉਹ ਤੁਹਾਡਾ ਦੁਸ਼ਮਣ ਹੋਵੇ। ਇਸ ਕਰਕੇ ਦੁਨੀਆਂ ਦੀ ਜਿਤਨੀ ਉਪਮਾ ਹੈ, ਮਹਾਰਾਜ ਜੀ ਕਹਿੰਦੇ ਚਤੁਰਾਈ ਵਾਲੀ ਉਪਮਾ ਹੈ, ਇਹਨੂੰ ਅੱਗ ਚ ਸਾੜ ਦੇ। ਬ੍ਰਹਮ ਗਿਆਨ ਦੀ ਜਿਹੜੀ ਅਗਨੀ ਹੈ ਉਹਦੇ ਵਿੱਚ ਜਲਾ ਦੇ, ਕਿਉਂਕਿ ਦੁਨੀਆਂ ਵੱਲੋਂ ਕੀਤੀ ਹੋਈ ਉਪਮਾ ਪਰਮਾਰਥ ਦੇ ਰਸਤੇ ਵਿੱਚ ਬੜੀ ਵੱਡੀ ਰੁਕਾਵਟ ਬਣ ਸਕਦੀ ਹੈ, ਤੈਨੂੰ ਹਉਮੈ ਦਾ ਪੁੰਜ ਬਣਾ ਸਕਦੀ, ਤੇਰੇ ਅੰਦਰ ਹੰਕਾਰ ਨੂੰ ਜਗਾ ਸਕਦੀ ਹੈ। ਹਾਂਜੀ,
ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਮ ਤਨ ਦਿਓ ਹੈ ਧਾਰ।
ਹੁਣ ਭਾਵੇਂ ਕੋਈ ਭਲਾ ਕਵੇ ਤੇ ਭਾਵੇਂ ਕੋਈ ਬੁਰਾ ਕਵੇ, ਕਹੀ ਜਾਵੇ ਮੈਂ ਤਾਂ ਆਪਣਾ ਤਨ ਢਾਲ ਕੇ ਪਾ ਦਿੱਤਾ ਆਪਣੇ ਮਾਲਕ ਦੀ ਸ਼ਰਡ ਵਿੱਚ। ਹੁਣ ਕੋਈ ਕਹੇ ਵੀ ਇਹਨੇ ਚੰਗਾ ਕੀਤਾ ਤੇ ਹੁਣ ਭਾਵੇਂ ਕੋਈ ਕਹੇ ਨੇ ਮਾੜਾ ਕੀਤਾ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕਿਸੇ ਦੀ ਕੋਈ ਪਰਵਾਹ ਨਹੀਂ, ਕੁਝ ਕੋਈ ਕਹੇ। ਦੁਨੀਆਂ ਬੜੇ ਮੂੰਹਾਂ ਵਾਲੀ ਹੈ, ਇੱਕ ਦਾਤਰੀ ਹੁੰਦੀ ਹੈ, ਇੱਕ ਪਾਸਿਓਂ ਵੱਢਦੀ ਹੈ, ਪਰ ਦੁਨੀਆਂ ਦੀ ਜ਼ੁਬਾਨ ਦੋ ਧਾਰੀ ਦਾਤਰੀ ਹੈ, ਦੋਵਾਂ ਪਾਸਿਓਂ ਕੱਟਦੀ ਹੈ। ਕਿਤੋਂ ਖੁਸ਼ ਨਹੀਂ ਹੋਣਾ, ਕਿਤੋਂ ਖੁਸ਼ ਨਹੀਂ ਹੋਣਾ। ਤੁਸੀਂ ਅੰਮ੍ਰਿਤ ਛੱਕ ਕੇ ਆ ਜਾਓ, ਸਿੰਘ ਸੱਜ ਜਾਓ, ਸੈਂਕੜੇ ਮਿਲਣਗੇ। ਪਹਿਲਾਂ ਤਾਂ ਤੂੰ ਆਹ ਕੰਮ ਕਰਦਾ ਸੀ, ਹੁਣ ਗਾਤਰਾ ਪਾਈ ਫਿਰਦਾ। ਬੜੇ ਕਹਿਣਗੇ, ਬੜੇ ਮਿਲਣਗੇ, ਪਹਿਲਾਂ ਤਾਂ ਤੂੰ ਸਾਡੇ ਨਾਲ ਬਹਿ ਕੇ ਵੀ ਆਹ ਕੰਮ ਕਰਦਾ ਰਿਹਾ, ਹੁਣ ਤੂੰ ਆਹ ਕੁਝ ਕਰੀ ਬੈਠਾ। ਕਈ ਕਹਿਣਗੇ ਬੜਾ ਚੰਗਾ ਕੀਤਾ ਤੂੰ, ਤੇ ਕਈ ਕਹਿਣਗੇ ਬੜਾ ਬੁਰਾ ਕੀਤਾ ਤੂੰ। ਕਈ ਜਾਣ, ਭਾਵੇਂ ਚੰਗਾ ਕਹਿਣ ਵਾਲੇ ਨੇ ਭਾਵੇਂ ਬੁਰਾ ਕਹਿਣ ਵਾਲੇ ਨੇ, ਦੋਵਾਂ ਨੂੰ ਇੱਕ ਕਤਾਰ ਚ ਖੜਾ ਕਰ ਦੇ। ਬਸ ਇਹ ਸੋਚ ਕੇ ਮੈਂ ਆਪਣਾ ਆਪ ਆਪਣੇ ਬਾਜਾਂ ਵਾਲੇ ਨੂੰ ਸਮਰਪਣ ਕਰ ਦਿੱਤਾ, ਚੱਲ ਗਈ ਤਰ ਲੇਟ ਕਰ ਦਿੱਤਾ। ਹੁਣ ਭਾਵੇਂ ਕੋਈ ਬੁਰਾ ਕਹੇ ਤੇ ਭਾਵੇਂ ਕੋਈ ਭਲਾ ਕਹੇ। ਹਾਂਜੀ,
ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੇ, ਤਿਸ ਰਾਖੋ ਕਿਰਪਾ ਧਾਰ।
ਹੇ ਮੇਰੇ ਠਾਕੁਰ ਸਵਾਮੀ ਜੀ, ਜਿਹੜਾ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਉਂਦਾ ਹੈ, ਤੁਹਾਡੀ ਸ਼ਰਨ ਚ ਪੈਂਦਾ ਹੈ। ਮੇਰੇ ਸਵਾਮੀ ਦਾ ਬਿਰਦ ਵੀ ਦੱਸ ਰਹੇ ਨੇ, ਹੁਣ ਸ਼ਰਨ ਚ ਪੈਣ ਵਾਲੇ ਦੀ ਅਵਸਥਾ ਉੱਪਰ ਦੱਸ ਆਏ ਨੇ, ਹੁਣ ਜਿਹਦੀ ਸ਼ਰਨ ਚ ਪਏ ਆ ਉਹਦੀ ਮਹਿਮਾ ਕਰਨ ਲੱਗੇ, ਉਹਦੀ ਉਪਮਾ ਕਰਨ ਲੱਗੇ। ਕਹਿੰਦੇ ਮੇਰੇ ਪ੍ਰਭੂ ਦੀ ਠਾਕੁਰ ਦੀ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ, ਮੇਰੇ ਮਾਲਕ ਦਾ ਇਹ ਬਿਰਦ ਹੈ, ਸੁਭਾਅ ਹੈ, ਸਤਿਗੁਰੂ ਦੀ ਆਪਣੀ ਕਿਰਪਾ ਧਾਰ ਕੇ ਉਹਨੂੰ ਰੱਖ ਲੈਂਦੇ। ਤਿਸ ਰਾਖੋ ਕਿਰਪਾ ਧਾਰ, ਕਿਰਪਾ ਧਾਰ ਕੇ ਰਹਿਮਤ ਕਰਕੇ ਦਇਆ ਕਰਕੇ ਆਪ ਜੀ ਕਿਰਪਾ ਕਰਕੇ ਉਹਨੂੰ ਰੱਖ ਲੈਂਦੇ ਹੋ।
ਜਨ ਨਾਨਕ ਸ਼ਰਨ ਤੁਮਾਰੇ ਹਰ ਜੀਓ ਰੱਖ ਲਾਜ ਮੁਰਾਰ।
ਕੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹੇ ਪ੍ਰਭੂ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਤੁਸੀਂ ਕਿਰਪਾ ਕਰੋ ਮੈਨੂੰ ਸ਼ਰਨ ਆਏ ਨੂੰ ਆਪਣੀ ਸ਼ਰਨ 'ਚ ਰੱਖ ਕੇ ਮੇਰੀ ਲਾਜ ਰੱਖ ਲਓ। ਰੱਖੋ ਲਾਜ ਮੁਰਾਰ, ਹੇ ਮੁਰਾਰ, ਹੇ ਦਾਤੇ ਮੇਰੀ ਲਾਜ ਰੱਖ ਲਓ, ਮੇਰੀ ਪੱਤ ਰੱਖ ਲਓ, ਮੇਰੀ ਇੱਜ਼ਤ ਰੱਖ ਲਓ। ਐਸੀ ਦਇਆ ਐਸੀ ਕਿਰਪਾ ਆਪ ਜੀ ਦਇਆ ਕਰਕੇ ਕਰਦੇ। ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਾਹਮਣੇ ਕਰ ਲਏ ਹੋ। ਛੇਵਾਂ ਸਲੋਕ ਸ੍ਰੀ ਸੁਖਮਣੀ ਸਾਹਿਬ ਜੀ ਦਾ, ਉਹ ਕੱਲ ਆਪਾਂ ਵਿਚਾਰਿਆ ਸੀ ਗੁਰੂ ਕਿਰਪਾ ਨਾਲ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸ਼ਰਣਾ ਕਰ ਗਤੀ ਕਰ ਪ੍ਰਸਾਦ। ਗੁਰਦੇਵ, ਇੱਥੋਂ ਅੱਗੇ ਅਸ਼ਟਪਦੀ ਆਰੰਭ ਹੋ ਰਹੀ। ਅਸ਼ਟਪਦੀ ਸ਼ੁਕਰਾਨੇ ਦੀ ਅਸ਼ਟਪਦੀ ਕਿ ਜਿਹੜਾ ਉਹ ਦਾਤਾ ਉਹਦੇ ਤੋਂ ਮੁਨਕਰ ਨਹੀਂ ਹੋਣਾ, ਬੇਮੁਖ ਨਹੀਂ ਹੋਣਾ। ਦਾਤੇ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਦਾਤਾਂ ਨੇ ਉਹਨਾਂ ਨੂੰ ਪ੍ਰਾਪਤ ਕਰਕੇ ਉਸ ਦਾਤੇ ਨੂੰ ਚੇਤੇ ਕਰਕੇ ਉਹਦੇ ਸ਼ੁਕਰ ਵਿੱਚ ਜੁੜੇ ਰਹਿਣਾ, ਇਹ ਸਿੱਖ ਦਾ ਕਰਤੱਵ ਹੈ। ਇਹ ਅੱਜ ਦੀ ਇਸ ਛੇਵੀਂ ਅਸ਼ਟਪਦੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੱਸ ਰਹੇ ਤੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅਸ਼ਟਪਦੀ ਜਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ।
ਅਸ਼ਟਪਦੀ ਅੱਠ ਪਦਿਆਂ ਵਾਲੀ, ਅੱਠ ਪਦਿਆਂ ਵਾਲੀ ਪਦੀ ਜਿਹਦੇ ਚ ਅੱਠ ਪਦੇ। ਕਈ ਸੱਜਣਾਂ ਨੂੰ ਪਾਠ ਜਦੋਂ ਉਚਾਰਨ ਨਹੀਂ ਆਉਂਦਾ ਤੇ ਕਈ ਸੱਜਣ ਪਾਠ ਏਦਾਂ ਵੀ ਕਰ ਦਿੰਦੇ ਨੇ, ਅਸ ਟਪਦੀ ਜਿਹੜਾ ਟਾ ਸ਼ਬਦ ਹੈ ਉਹ ਅਸ਼ਟ ਫਿਰ ਪਦੀ। ਅਸ਼ਟ ਦਾ ਮਤਲਬ ਅੱਠ ਪਦਿਆਂ ਵਾਲੇ ਸ਼ਬਦ ਜਿਹਦੇ ਚ ਅੱਠ ਪਦੇ ਆਉਣਗੇ। ਪਹਿਲਾ ਪਦਾ ਆਰੰਭ ਕਰਦੇ ਆ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਸੁਣ ਭਾਈ, ਜਿਹੇ ਪ੍ਰਸਾਦ, ਜਿਹੇ ਦਾ ਮਤਲਬ ਜਿਸ ਪਰਮਾਤਮਾ ਦੀ ਕਿਰਪਾ ਨਾਲ। ਪ੍ਰਸਾਦ ਦਾ ਇੱਥੇ ਅਰਥ ਹੈ ਕਿਰਪਾ, ਦਇਆ, ਰਹਿਮਤ। ਜਿਸ ਦੀ ਕਿਰਪਾ ਨਾਲ ਛੱਤੀ ਪ੍ਰਕਾਰ ਦੇ ਅੰਮ੍ਰਿਤ ਖਾ ਰਿਹਾ, ਛੱਤੀ ਛੱਤੀ ਪ੍ਰਕਾਰ ਦੇ ਪਕਵਾਨ। ਛੱਤੀ ਅੰਮ੍ਰਿਤ ਦਾ ਮਤਲਬ ਜਿਹੜੇ ਭੋਜਨ ਖਾਂਦੇ ਨਾ ਅਸੀਂ, ਭੋਜਨ ਵੀ ਅੰਮ੍ਰਿਤ ਹੀ ਹੈ ਜਿਹੜਾ ਸਾਨੂੰ ਮਰਨ ਤੋਂ ਬਚਾਉਂਦਾ ਹੈ। ਭੋਜਨ ਨਾ ਖਾਈਏ ਸਰੀਰ ਖਤਮ ਹੋ ਜਾਏਗਾ ਕੁਝ ਸਮੇਂ ਬਾਅਦ, ਤੇ ਭੋਜਨ ਸਾਨੂੰ ਮਰਨ ਤੋਂ ਬਚਾ ਰਿਹਾ, ਇਸ ਕਰਕੇ ਉਹ ਅੰਮ੍ਰਿਤ ਵੀ ਹੈ, ਭੋਜਨ ਵੀ ਅੰਮ੍ਰਿਤ ਹੈ। ਤੇ ਭੋਜਨ ਵੀ ਇੱਕ ਪ੍ਰਕਾਰ ਦਾ ਨਹੀਂ, ਛੱਤੀ ਪ੍ਰਕਾਰ ਦੇ ਪਕਵਾਨ ਨਿਤ ਖਾਂਦੇ ਹਾਂ, ਅਨੇਕਾਂ ਪ੍ਰਕਾਰ ਦੇ ਪਕਵਾਨ ਨਿਤਾ ਪ੍ਰਤੀ। ਅੱਜ ਇਹ ਚੀਜ਼ ਖਾ ਰਹੇ ਹਾਂ, ਕੱਲ ਨੂੰ ਹੋਰ ਹੈ, ਇੱਕੋ ਚੀਜ਼ ਇੱਕੋ ਦਿਨ, ਰੋਜ਼ ਰੋਜ਼ ਵਾਰ ਵਾਰ ਤਾਂ ਨਹੀਂ ਖਾਂਦੇ। ਕਿਤੇ ਘਰ ਵਿੱਚ ਇੱਕ ਵਾਰ ਸਬਜ਼ੀ ਬਣੀ ਹੋਵੇ, ਇੱਕ ਵਾਰੀ ਖਾ ਲਈਏ, ਦੂਜੀ ਵਾਰ ਖਾ ਲਈਏ, ਤੀਜੀ ਵਾਰ ਆਵੇ ਤੇ ਫਿਰ ਕਹਿ ਹੀ ਦੇਈਦਾ, ਬਸ ਕਰੋ ਭਾਈ ਕੋਈ ਹੋਰ ਚੀਜ਼ ਵੀ ਲੈ ਆਓ, ਹੁਣ ਅੱਕ ਗਿਆ ਮਨ। ਰੋਜ਼ ਆਪਣੀ ਜ਼ੁਬਾਨ ਦੇ ਸਵਾਦ ਨੂੰ ਬਦਲਦਾ ਹੈ ਅਨੇਕ ਪ੍ਰਕਾਰ ਦੇ, ਛੱਤੀ ਪ੍ਰਕਾਰ ਦੇ ਪਕਵਾਨਾਂ ਨਾਲ, ਛੱਤੀ ਪ੍ਰਕਾਰ ਦੇ ਪਕਵਾਨਾਂ ਨਿਤ। ਤੇ ਜਿਸ ਪਰਮਾਤਮਾ ਦੀ ਨਿਰੰਕਾਰ ਦੀ ਕਿਰਪਾ ਨਾਲ तू 36 प्रकार दे अमृत खा रहा, 36 प्रकार जदों थाल परोस के तेरे अगे रखिया जांदा है, प्रशादा परोसिया हुंदा, सब्जी भाजी तरकारी परोसी हुंदी है, ते कदे उस भरे हुए थाल वल वेख के तेनू ये पंक्ति याद आई है। पता नहीं किन्ने क व्यक्ति ने इस विश्व भर दे विच जिन्हां नूं दो वक्त तां की एक वक्त दी रोटी भी नसीब नहीं हुंदी, एक वक्त दी, एक तां हुंदा ना गरीब, साडे भारत खंड दी भूमि ते ही लखां लोक ऐसे ने जिहड़े गरीबी दी रेखा तों भी थल्ले ने, एक तां कल्ले गरीब हुंदे ने, गरीबी दी रेखा तों भी थल्ले, शायद एक वार दा भोजन भी उहनां नूं मिलना नसीब नहीं हुंदा, एक वार दा। तेरे ते दाते ने कृपा कीती है, रहमत कीती है, तेनू 36 प्रकार दे अमृत खाण वास्ते परमेश्वर ने दिते ने, 36 प्रकार दे। एक गल तां इह भी स्पष्ट है, अमीर है किसे घर दे किसे भी प्रकार दी घर च कमी नहीं है, पकवान घर दे विच अनेकां प्रकार दे बने ने, अनेकां प्रकार दियां सब्जियां बनियां ने, भाजियां बनियां ने, पर खाणियां ही नसीब नहीं हैं। क्यों नसीब नहीं हैं? डॉक्टर ने मना कीता हुआ, आ चीज नहीं खानी, आ नहीं खानी, आ भी नहीं खानी, ते खाएगा ते गया, उदे वास्ते भी उस 36 प्रकार दे अमृत किसे पकम दे, तलिया खाएगा जा आ चीज खाएगा, तेरे वास्ते नुकसानदायक है, नुकसानदायक। ते शायद पशु भी वह खाना ना खान जेड़ा खाना इनू खाना पैंदा मजबूरी करके। परमेश्वर ने तेरे ते किन्नी वड्डी दया कीती है, तरस कीता कि तेनू खाण नू 36 प्रकार दे अमृत भोजन दिते ने, तू खा सकदा पुंच सकदा परमेश्वर दी दया नाल, ओहदी कृपा नाल, जिस दी कृपा नाल तू 36 प्रकार दे अमृत खा रहे हैं, भोजन खा रहे हैं।
तिस ठाकुर का रख मन माहे,
जेदी कृपा नाल तेनू ए 36 प्रकार दे अमृत खाण नू मिल रहे ने, उस ठाकुर नू, उस स्वामी नू, उस मालक नू अपने मन विच धारण करके रख, अपने मन च बसा, उनू अपने मन विच बसा, जेदी कृपा नाल ए भोजन खा रहे, जिस दी कृपा नाले 36 प्रकार दे भोजन पहुंच रहे हैं, उस ठाकुर नू, उस दाते नू अपने मन च संभाल। धन गुरु अर्जन देव साहब, इस ठाकुर को रख मन माहे, उस ठाकुर नू अपने मन च रख, मन च बसा, जिन्हें तेनू ये दात दिती है। कितने ने जिन्हां नू नहीं मिलिया ये भोजन, कितने ही पशु कोटियां विच जानवर ने जिन्हां दी खुराक वेख के बंदा गिलानी करदा है, किस तरह खा रहा है, गंदियां ते भ्रष्ट चीजां उन्हां नूं खाणियां पैंदियां, कदे सूर नूं किसे गंदगी दे ढेर ते फिर के खांदे नूं वेखो, कितनी गिलानी, खाण नूं उहनूं की मिल रहा है, वो की खा रहा है। तेनूं 36 प्रकार दे अमृत भोजन परमेश्वर ने खाण नूं दिते ने, ते तू फिर भी उस दाते दा शुक्र ना करे, ते तरकार है तेरे ते, लानत है तेरे, तरकार है। महाराज जी कहंदे तेनू 36 प्रकार दे अमृत दिते ने, भोजन दिते ने परमेश्वर ने, ते तेरा फर्ज बनदा है उस ठाकुर नू, उस वाहिगुरु नू अपने मन दे विच, अपने हिरदे विच धारण करके रख।
जेह प्रसाद सुगंधत तन लाव है,
जिस दी कृपा नाल तू अपने तन उत्ते सुगंधियां ला रहे हैं, सुगंधियां भांत भांत दे इतर, ਭਾਂਤ ਭਾਂਤ ਦੀਆਂ ਖੁਸ਼ਬੂਆਂ ਦੇ ਨਾਲ ਮਿਲੇ ਹੋਏ ਫੁਲੇਲ। ਅੱਜ ਕੱਲ ਸੈਂਟਾਂ ਆਦਿਕ ਆ ਗਈਆਂ, ਪਹਿਲਾਂ ਇਤਰ ਆਦਿਕ ਹੁੰਦੇ ਸੀ। ਸੁੱਚਾ ਇਤਰ ਹੈ, ਅਮਕਾ ਇਤਰ ਹੈ, ਇਹ ਚੰਦਨ ਦਾ ਹੈ, ਇਹ ਗੁਲਾਬਾਂ ਦੇ ਰਸ ਦਾ ਬਣਿਆ ਹੋਇਆ, ਇਹ ਫੁੱਲਾਂ ਦੇ ਰਸ ਦਾ ਬਣਿਆ ਹੋਇਆ। ਅਣਕ ਭਾਰਤੀਆਂ ਸੁਗੰਧੀਆਂ ਦੀਆਂ ਵਸਤੂਆਂ ਸਨ। ਮਹਾਰਾਜ ਜੀ ਕਹਿੰਦੇ, ਅੱਜ ਵੀ ਤੂੰ ਆਪਣੇ ਤਨ ਉੱਤੇ ਅਨੇਕਾਂ ਪ੍ਰਕਾਰ ਦੀਆਂ ਸੁਗੰਧੀਆਂ ਲਾਉਣਾ, ਪਰ ਇਹ ਉਹਦੀ ਕਿਰਪਾ ਹੈ, ਤੇਰੇ ਆਪਣੇ ਅਖਤਿਆਰ ਕੁਝ ਵੀ ਨਹੀਂ, ਆਪਣੇ ਅਖਤਿਆਰ ਤੇ ਤੇਰੇ ਕੁਝ ਵੀ ਨਹੀਂ, ਉਹਦੀ ਕਿਰਪਾ ਨਾਲ, ਉਹਦੀ ਦਇਆ ਨਾਲ, ਜਿਸ ਦੀ ਕਿਰਪਾ ਨਾਲ ਤੂੰ ਆਪਣੇ ਤਨ ਤੇ ਸੁਗੰਧੀ ਲਾ ਰਿਹਾ। ਸੁਗੰਧਤ ਤਨ ਲਾਭ ਹੈ, ਸੁਗੰਧੀਆਂ ਨਾਲ ਆਪਣੇ ਤਨ ਨੂੰ ਮਹਿਕਾ ਰਿਹਾ, ਆਪਣੇ ਸਰੀਰ ਨੂੰ ਮਹਿਕਾ ਰਿਹਾ। ਉਹ ਸਰੀਰ ਜੇ ਕਿਤੇ ਦੋ ਦਿਨ ਨਾ ਨਹਾਵੇ ਤੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਐਸੇ ਸਰੀਰ ਨੂੰ ਸੁਗੰਧੀਆਂ ਦੇ ਨਾਲ ਮਹਿਕਾ ਰਿਹਾ। ਉਹਦੀ ਕਿਰਪਾ ਹੈ ਨਾ, ਪਰਮੇਸ਼ਰ ਦੀ ਦਇਆ ਹੈ, ਉਹਦੀ ਦਇਆ ਨਾਲ ਐਸੇ ਸਰੀਰ ਨੂੰ ਸੁਗੰਧੀਆਂ ਨਾਲ ਮਹਿਕਾ ਰਿਹਾ।
ਇਸ ਕਾ ਸਿਮਰਤ ਪਰਮ ਗਤ ਪਾਵੈ।
ਭਾਈ ਜਿਹਦੀ ਕਿਰਪਾ ਨਾਲ ਤੂੰ ਆਪਣੇ ਸਰੀਰ ਨੂੰ ਸੁਗੰਧੀਆਂ ਲਾਉਣਾ, ਉਸ ਪਰਮੇਸ਼ਰ ਦਾ ਸਿਮਰਨ ਕਰਕੇ ਤੈਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ। ਪਰਮ ਗਤੀ ਦੀ, ਉਹਦਾ ਸਿਮਰਨ ਕਰ, ਉਹਨੂੰ ਯਾਦ ਕਰ, ਤੇ ਉਹਨੂੰ ਸਿਮਰ ਕੇ, ਉਹਨੂੰ ਯਾਦ ਕਰਕੇ, ਉਹਨੂੰ ਚੇਤੇ ਕਰਕੇ ਤੈਨੂੰ ਪਰਮ ਗਤੀ ਦੀ ਪ੍ਰਾਪਤੀ ਹੋਵੇਗੀ। ਜਿਹੜੀ ਸਭ ਤੋਂ ਉੱਤਮ ਗਤ ਹੈ, ਸ੍ਰੇਸ਼ਟ ਗਤ ਹੈ, ਉਹ ਗਤੀ ਦੀ ਪ੍ਰਾਪਤੀ ਹੋਵੇਗੀ।
ਜਿਹ ਪ੍ਰਸਾਦ ਬਸ ਹੈ ਸੁਖ ਮੰਦਰ।
ਜਿਸ ਦੀ ਕਿਰਪਾ ਨਾਲ ਤੂੰ ਆਪਣੇ ਸੋਹਣੇ ਮੰਦਰਾਂ ਵਿੱਚ, ਮਕਾਨਾਂ ਵਿੱਚ ਵਸ ਰਿਹਾ। ਬਸ ਹੈ ਸੁਖ ਮੰਦਰ, ਸੁਖ ਦੇਣ ਵਾਲੇ ਮੰਦਰ, ਜਿਨ੍ਹਾਂ ਮਕਾਨਾਂ ਵਿੱਚ ਹਰ ਪ੍ਰਕਾਰ ਦੀਆਂ ਸਹੂਲਤਾਂ ਨੇ, ਗਰਮੀਆਂ ਵਿੱਚ ਸਰਦ ਰਹਿਣ ਦੀਆਂ ਸਹੂਲਤਾਂ ਨੇ ਤੇ ਸਰਦੀਆਂ ਵਿੱਚ ਉਹਨਾਂ ਮਕਾਨਾਂ ਨੂੰ ਗਰਮ ਰੱਖਣ ਦੀਆਂ ਸਹੂਲਤਾਂ ਨੇ, ਐਸੇ ਸਾਰੀਆਂ ਸੁੱਖ ਸੁਵਿਧਾਵਾਂ ਨਾਲ ਭਰੇ ਹੋਏ ਮੰਦਰ ਜਿਨ੍ਹਾਂ ਵਿੱਚ ਤੂੰ ਰਹਿ ਰਿਹਾ, ਜਿਨ੍ਹਾਂ ਵਿੱਚ ਤੂੰ ਵਸ ਰਿਹਾ। ਕਦੇ ਬਾਹਰ ਵੀ ਝਾਤੀ ਮਾਰ ਕੇ ਵੇਖ, ਸੜਕਾਂ ਤੇ ਕਿੰਨੇ ਪਏ, ਸਰਦੀਆਂ ਦੇ ਦਿਨਾਂ ਵਿੱਚ ਕੰਬ ਰਹੇ ਨੇ, ਲੇਟੇ ਹੋਏ ਨੇ ਭੁੰਜਿਆਂ ਹੀ, ਕਦੇ ਉਹਨਾਂ ਨੂੰ ਵੀ ਵੇਖ। ਬਾਰਿਸ਼ਾਂ ਦੇ ਦਿਨਾਂ ਵਿੱਚ ਕਿੰਨੇ ਨੇ ਜਿਹੜੇ ਬਿਨਾਂ ਛੱਤ ਤੋਂ ਭਿੱਜ ਰਹੇ ਨੇ, ਕਦੇ ਉਹਨਾਂ ਵੱਲ ਵੀ ਤੱਕ। ਐਸੀਆਂ ਗੰਦੀਆਂ ਤੇ ਭ੍ਰਸ਼ਟੀਆਂ ਹੋਈਆਂ ਥਾਵਾਂ ਤੇ ਝੋਂਪੜੀਆਂ ਪਾ ਕੇ ਬੈਠੇ ਨੇ, ਕਦੇ ਉਹਨਾਂ ਵੱਲ ਵੀ ਵੇਖ। ਪਰਮੇਸ਼ਰ ਨੇ ਤੇਰੇ ਤੇ ਦਇਆ ਕੀਤੀ ਹੈ, ਰਹਿਮਤ ਕੀਤੀ ਹੈ। ਜਿਸ ਪਰਮੇਸ਼ਰ ਦੀ ਕਿਰਪਾ ਨਾਲ ਤੂੰ ਸੁਖ ਮੰਦਰਾਂ ਵਿੱਚ, ਮੰਦਰਾਂ ਵਿੱਚ ਸਾਰੇ ਸੁੱਖਾਂ ਦੇ ਸਹਿਤ ਵਸਦਾ ਹੈ।
ਇਸ ਹੈ ਧਿਆਈ ਸਦਾ ਮਨ ਅੰਦਰ।
ਪਰਮਾਤਮਾ ਨੂੰ ਸਦਾ ਆਪਣੇ ਮਨ ਦੇ ਅੰਦਰ ਧਿਆਉਣਾ ਕਰ। ਜਿਹਦੀ ਕਿਰਪਾ ਨਾਲ ਸੁਖ ਮੰਦਰ ਵਿੱਚ ਵਸਦਾ ਹੈ, ਉਸ ਪਰਮਾਤਮਾ ਨੂੰ, ਉਸ ਨਿਰੰਕਾਰ ਨੂੰ, ਉਸ ਪਰਬ੍ਰਹਮ ਪਰਮੇਸ਼ਰ ਨੂੰ ਆਪਣੇ ਮਨ ਦੇ ਅੰਦਰ ਵਸਾਉਣਾ ਕਰ, ਆਪਣੇ ਹਿਰਦੇ ਦੇ ਵਿੱਚ ਵਸਾ ਕੇ ਉਹਨੂੰ ਧਿਆਉਣਾ ਕਰ।
ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ।
ਇੱਥੇ ਹੀ ਵਸਨੀ, ਜਿਸ ਦੀ ਕਿਰਪਾ ਨਾਲ ਤੂੰ ਆਪਣੇ ਘਰ ਦੇ ਵਿੱਚ ਆਪਣੇ ਸੰਗੀਆਂ ਦੇ ਸਮੇਤ ਸੁਖ ਨਾਲ ਵਸ ਰਿਹਾ। ਉਹ ਵੀ ਨੇ ਜਿਹੜੇ ਵੱਡੇ ਵੱਡੇ ਮਕਾਨਾਂ ਚ ਇਕੱਲੇ ਹੀ ਬੈਠੇ ਨੇ, ਕੋਈ ਸੰਗੀ ਨੀ ਨਾਲ, ਕੋਈ ਸਾਥੀ ਨੀ, ਕੋਈ ਰਿਸ਼ਤੇਦਾਰ ਸੰਬੰਧੀ ਨਹੀਂ ਹੈ। ਤੇ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਆਪਣੇ ਘਰ ਵਿੱਚ ਆਪਣੇ ਸੰਗੀਆਂ ਦੇ ਨਾਲ, ਸੰਗ ਸੁਖ ਵਸਨਾ, ਸੰਗੀਆਂ ਦੇ ਸਹਿਤ ਜਿਹੜੇ ਤੇਰੇ ਨਾਲ ਦੇ ਰਿਸ਼ਤੇਦਾਰ ਨੇ, ਸੰਬੰਧੀ ਨੇ, ਪੁੱਤਰ ਧੀਆਂ ਨੇ, ਪਰਿਵਾਰ ਹੈ, ਬੱਚੇ ਨੇ, ਉਹਨਾਂ ਦੇ ਸਮੇਤ ਤੂੰ ਜਿਸ ਘਰ ਦੇ ਵਿੱਚ ਵਸਦਾ, ਜਿਸ ਘਰ ਦੇ ਵਿੱਚ ਰਹਿ ਰਿਹਾ।
ਆਠ ਪਹਿਰ ਸਿਮਰੋ ਤਿਸ ਰਸਨਾ।
ਅੱਠੇ ਪਹਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੀ ਰਸਨਾ ਨਾਲ ਸਿਮਰ, ਬਾਰ ਬਾਰ ਸਿਮਰ, ਉਸ ਨੂੰ ਆਪਣੀ ਰਸਨਾ ਨਾਲ ਆਰਾਧ, जिस परमात्मा की कृपा नाल तू अपने घर च अपने संबंधियों समेत वस रहे। अठे पैर कहिंदे कोई समा छड्ड ही ना, हर वक्त अठे पैर अपनी रसना नाल स्वामी का सिमरन कर।
जेह प्रसाद रंग रस भोगा,
जिस दी कृपा दे नाल, जिस दी दया दे नाल तू संसार दे सारे रंग माण रहे हैं, सारे रस माण रहे हैं, ते संसार दे सारे भोग पदार्थ तेनू प्राप्त हो रहे ने जिस दी कृपा ना, रंग रस ते भोग ए तेनू प्राप्त हो रहे हन।
नानक सदा त्याई है त्यावन जोग।
धन गुरु अर्जन देव साहब सच्चे पातशाह जी कहंदे ने ऐसे परमात्मा नू सदा त्याईए जेड़ा त्यावन योग है, जेड़ा त्यौन दे योग है, जिस दी दया नाल सानू इन्ना कुछ प्राप्त हो रहा है, जो त्यावन योग है हे भाई ओनू सदा वास्ते त्या, ओनू सदा वास्ते आराद, सदा वास्ते ओदे जाप नू अपनी रसना द्वारा जप। वाहे गुरु वाहे गुरु, वाहे गुरु वाहे गुरु।